ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਇਹ ਦੱਸਿਓ ਹੁਣ ਬੇਅਦਬੀ ਬਿੱਲ ਵਾਲਾ ਜਿਹੜਾ ਮਾਮਲਾ ਇਹ ਸਪੈਸ਼ਲ ਸੈਸ਼ਨ ਦੇ ਵਿੱਚ ਚੱਲ ਰਿਹਾ ਸੀ, ਬਿੱਲ ਪਾਸ ਨਹੀਂ ਹੋ ਸਕਿਆ ਜੀ, ਇਹ ਤੇ ਇਸ ਸੈਸ਼ਨ ਦੇ ਵਿੱਚੋਂ ਬੇਅਦਬੀ ਬਿੱਲ ਵਾਲੀ ਸਾਰੀ ਬਹਿਸ ਦੇ ਵਿੱਚੋਂ ਪੰਜਾਬ ਨੇ ਖੱਟਿਆ ਕੀ?
ਬਿਲਕੁਲ ਜੀ, ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਬਿੱਲ ਪੇਸ਼ ਕੀਤਾ ਸੀਗਾ, ਜਿਸ ਬਿੱਲ 'ਤੇ ਇੱਕ ਵਾਰ ਤਾਂ ਇਹ ਲੱਗਿਆ ਕਿ ਜਿਸ ਤਰ੍ਹਾਂ ਤੁਰੰਤ ਪਾਸ ਕਰਾ ਕੇ ਇਸ ਤੋਂ ਫਾਰਗ ਹੋਣ ਦੀ ਤਿਆਰੀ ਹੈ, ਪਰ ਫਿਰ ਇਹ ਸਵਾਲ ਜਵਾਬ ਹੋਏ ਅਤੇ ਉਹਦੇ ਵਿੱਚੋਂ ਤੈਅ ਹੋਇਆ ਕਿ ਆਪਾਂ ਕੱਲ੍ਹ ਨੂੰ ਇਸ 'ਤੇ ਬਹਿਸ ਕਰਾਂਗੇ। ਔਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਖੁਦ ਵਿਰੋਧੀ ਧਿਰ ਨੂੰ ਕਿਹਾ ਸੀ ਕਿ ਅੱਛਾ ਤੁਹਾਡੀ ਤਿਆਰੀ ਨਹੀਂ ਹੈ, ਚਲੋ ਕੋਈ ਨਾ, ਕੱਲ੍ਹ ਨੂੰ ਤਿਆਰੀ ਕਰਕੇ ਆਇਓ, ਫਿਰ ਆਪਾਂ ਕੱਲ੍ਹ ਬਹਿਸ ਕਰਦੇ ਹਾਂ। ਮੈਨੂੰ ਤਾਂ ਇਹ ਸਮਝ ਨਹੀਂ ਆਈ ਕਿ ਦੂਜਿਆਂ ਨੂੰ ਕਹਿ ਰਹੇ ਸੀ, ਖੁਦ ਤਿਆਰੀ ਕਰਕੇ ਆਏ ਸੀ, ਤੁਸੀਂ ਪੇਸ਼ ਕਰ ਰਹੇ ਹੋ ਬੇਅਦਬੀ ਦੇ ਮਾਮਲੇ 'ਚ ਸਜ਼ਾਵਾਂ ਦਿਵਾਉਣ ਵਾਲਾ ਬਿੱਲ,
ਜੀ,
ਜਿਸਨੇ ਜੇਕਰ ਸਹੀ ਪ੍ਰਕਿਰਿਆ ਅੱਗੇ ਵਧੇ ਤਾਂ ਕਾਨੂੰਨ ਬਣਨਾ, ਜਿਸ ਦੇ ਰਾਹੀਂ ਤੁਸੀਂ ਕਹਿ ਰਹੇ ਹੋ ਕਿ ਉਮਰ ਕੈਦ ਤੱਕ ਦੀ ਸਜ਼ਾ, 10 ਲੱਖ ਤੱਕ ਦਾ ਜੁਰਮਾਨਾ, ਬੇਲ ਵੀ ਨਹੀਂ, ਪੈਰੋਲ ਵੀ ਨਹੀਂ, ਹੈ ਨਾ, ਅਤੇ ਨਾਲ ਦੇ ਸਾਥੀਆਂ ਨੂੰ ਵੀ ਸਜ਼ਾਵਾਂ, ਅਤੇ ਉਸ ਦੇ ਉੱਤੇ ਚਰਚਾ ਕਰਨ ਲੱਗਿਆਂ ਤੁਸੀਂ ਲਗਾਤਾਰ ਪਿਛਲੀਆਂ ਘਟਨਾਵਾਂ ਦੇ ਲਈ ਤੂੰ ਜ਼ਿੰਮੇਵਾਰ, ਤੂੰ ਜ਼ਿੰਮੇਵਾਰ, ਤੈਂ ਕੀਤਾ, ਤੈਂ ਕੀਤਾ, ਅਤੇ ਵਿਰੋਧੀ ਵੀ, ਤੁਹਾਡੀ ਸਰਕਾਰ ਸਮੇਂ ਕੀ ਹੋਇਆ, ਤੁਸੀਂ 3.5 ਸਾਲਾਂ 'ਚ ਕੀ ਕੀਤਾ, ਸਵਾਲ ਤਾਂ ਬਰਾਬਰ ਨੇ ਜੀ। ਔਰ ਜਿਹੜੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ, ਖਾਸ ਕਰ ਬਹਿਬਲ ਕਲਾਂ ਬਰਗਾੜੀ
ਜੀ,
ਜਿਹਦੇ ਅੱਜ ਦੇ ਇਜਲਾਸ ਦੀ ਸ਼ੁਰੂਆਤ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਅਰਦਾਸ ਕੀਤੀ, ਅਤੇ ਉਹਨਾਂ ਨੇ ਇਸ ਗੱਲ ਦੇ ਦੌਰਾਨ ਇਹ ਵੀ ਗੱਲ ਆਖੀ ਕਿ ਵੀ ਮੈਂ ਬਹਿਬਲ ਕਲਾਂ ਬਰਗਾੜੀ ਮੋਰਚੇ ਦੇ ਵਿੱਚ ਸੰਗਤ ਨਾਲ ਵਾਅਦਾ ਕਰਕੇ ਆਇਆ ਸੀ, ਅੱਜ ਵਾਹਿਗੁਰੂ ਸ਼ੁਕਰਾਨਾ ਤੁਹਾਡਾ ਕਿ ਮੇਰਾ ਵਾਅਦਾ ਵਫਾ ਹੋ ਗਿਆ। ਕਿਵੇਂ ਵਾਅਦਾ ਵਫਾ ਹੋ ਗਿਆ ਜੀ? ਕੀ ਪੰਜਾਬ ਸਰਕਾਰ, ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਸਪੀਕਰ ਪੰਜਾਬ ਵਾਸੀਆਂ ਨੂੰ ਇਹ ਦੱਸਣਗੇ ਕਿ ਭਾਈ ਇਹ ਬਿੱਲ ਜੇ ਕੱਲ੍ਹ ਨੂੰ ਕਾਨੂੰਨ ਬਣ ਵੀ ਗਿਆ, ਇਹਦੇ ਤਹਿਤ ਪਿਛਲੇ ਕਿਸੇ ਮਾਮਲੇ 'ਚ ਸਜ਼ਾ ਨਹੀਂ ਹੋਣੀ? ਇਹ ਤਾਂ ਜਿਸ ਦਿਨ ਬਣਿਆ ਉਸ ਦਿਨ ਤੋਂ ਕਾਨੂੰਨ ਲਾਗੂ ਹੋਣਾ ਨਾ
ਜੀ।
ਇਹ ਤਾਂ ਨਵੀਆਂ ਘਟਨਾਵਾਂ, ਜੇ ਕਿਉਂ ਵਾਪਰਨ ਨਵੀਆਂ ਘਟਨਾਵਾਂ ਕਿ ਜਿਹਦੇ ਰਾਹੀਂ ਮੈਂ, ਚਲੋ ਤੁਸੀਂ ਇਸ ਲਈ ਹੈ ਨਾ ਕਿ ਜੇ ਕੱਲ੍ਹ ਨੂੰ ਕੋਈ ਅਜਿਹੀ ਹਰਕਤ ਕਰਦਾ ਤਾਂ ਉਹਦੇ ਲਈ ਇਹ ਸਜ਼ਾ ਦਾ ਪ੍ਰਬੰਧ ਹੋਊਗਾ, ਪਰ ਜਿਹੜੇ ਪਿਛਲੀਆਂ ਇਹ ਕਰਤੂਤਾਂ ਕਰੀ ਬੈਠੇ ਨੇ, ਜਿਹਦੇ ਤੋਂ ਪੰਜਾਬ ਆਸ ਕਰਦਾ ਸੀ ਕਿ ਤੁਸੀਂ ਉਹਨਾਂ ਨੂੰ ਸਜ਼ਾਵਾਂ ਦਿਵਾਓਗੇ, ਤੁਸੀਂ 3.5 ਸਾਲਾਂ 'ਚ ਕੀ ਕੀਤਾ, ਸਵਾਲ ਤਾਂ ਤੁਹਾਡੇ ਮੂਹਰੇ ਵੀ ਖੜਾ
ਜੀ।
ਜਿਹੜਾ ਸਵਾਲ ਲੋਕਾਂ ਨੇ ਬਾਦਲਾਂ ਨੂੰ ਕੀਤਾ, ਉਹਨਾਂ ਨੇ ਜਵਾਬ ਨਹੀਂ ਦਿੱਤਾ, ਲੋਕਾਂ ਨੇ ਘਰੇ ਬਿਠਾਤੇ
ਜੀ।
ਜਿਹੜਾ ਸਵਾਲ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕੀਤਾ, ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਤੁਸੀਂ ਪੰਜਾਬ ਨਾਲ ਧਰੋਹ ਕਮਾਗੇ, ਅਤੇ ਜਦੋਂ ਨਹੀਂ ਉਹਦੇ 'ਤੇ ਖਰੇ ਉਤਰੇ, ਲੋਕਾਂ ਨੇ ਘਰੇ ਬਿਠਾਤੇ, ਅਤੇ ਮਾਨ ਸਾਹਿਬ ਤੁਹਾਡੀ ਸਰਕਾਰ ਨੇ 3.5 ਸਾਲ 'ਚ ਬੇਅਦਬੀਆਂ ਦੇ ਮਸਲੇ 'ਤੇ ਕੀਤਾ ਕੀ? ਆਪਾਂ ਪਹਿਲੇ ਦਿਨ ਵੀ ਗੱਲ ਕਰ ਰਹੇ ਸੀ ਕਿ ਕੀ ਕਿਸੇ ਨੂੰ 3 ਸਾਲ ਦੀ ਸਜ਼ਾ ਦਵਾਈ ਹੈ
ਜੀ?
ਜੇ 3 ਸਾਲ ਦੀ ਸਜ਼ਾ ਸੀ, ਜੇ ਤਾਂ 3 ਸਾਲ ਦੀ ਦਵਾਈ ਹੈ, ਫਿਰ ਤਾਂ ਉਮੀਦ ਕਰਾਂਗੇ ਅਗਲੀ ਵਾਰ ਤੋਂ 10 ਸਾਲ ਦੀ ਵੀ ਹੋਜੂਗੀ, ਉਮਰ ਕੈਦ ਵੀ ਹੋਜੂਗੀ। ਜੇ 3 ਸਾਲ ਦੀ ਉਹਨੇ ਕਿਸੇ ਨੂੰ ਦਵਾਈ, ਫਿਰ ਕਿਵੇਂ? ਅਤੇ ਇਹ ਕਾਨੂੰਨ ਪੰਜਾਬ ਦੇ ਵਿੱਚ ਹੁਣ ਤੱਕ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਉੱਤੇ ਲਾਗੂ ਨਹੀਂ ਹੋਣਾ ਜਨਾਬ
ਜੀ।
ਠੀਕ ਹੈ, ਤੁਸੀਂ ਉਹਨਾਂ ਸਾਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ, ਸਾਰੇ ਲੀਡਰਾਂ ਦਾ ਜ਼ਿਕਰ ਕੀਤਾ, ਬਾਦਲਾਂ ਦਾ ਜ਼ਿਕਰ ਆ ਗਿਆ, ਸੁਖਬੀਰ ਦਾ ਜ਼ਿਕਰ ਆ ਗਿਆ, ਹੈਂ, ਇਹਦੇ ਵਿੱਚ ਮਤਲਬ ਕਿ ਉਸ ਸਮੇਂ ਦੀ ਸਰਕਾਰਾਂ ਦਾ ਜ਼ਿਕਰ ਆ ਗਿਆ, ਕੈਪਟਨ ਦੀ ਸਰਕਾਰ ਦਾ ਆ ਗਿਆ, ਚੰਨੀ ਦਾ ਦੌਰ ਆ ਗਿਆ, ਸੁਮੇਧ ਸੈਣੀ, ਉਮਰਾ ਨੰਗਲ, ਹੈ ਨਾ, ਇੱਕ ਦੂਜੇ ਦੇ ਸਭ ਦਾ ਗੱਲ ਆ ਗਈ, ਤੇ ਉਹ ਗੱਲਾਂ ਨੇ ਜਿਹੜੀਆਂ ਪੰਜਾਬ ਨੂੰ ਪਤਾ ਨੇ ਜੀ। ਤੇ ਤੁਸੀਂ ਬਿੱਲ ਦੇ ਆਧਾਰ ਤੇ ਕੀ ਚਰਚਾ ਕੀਤੀ? ਸਵਾਲ ਤਾਂ ਇਹ ਹੈ ਇਸ ਬਿੱਲ ਦੇ ਹਵਾਲੇ ਨਾਲ ਕਿ ਕਿਵੇਂ ਇਹ ਸਜ਼ਾ ਦਵਾਊਗਾ, ਕਿਵੇਂ ਇਹਦੇ ਵਿੱਚ ਅਗਾਂਹ ਵਧਣਾ ਹੈ, ਉਸ ਨੁਕਤਿਆਂ 'ਤੇ ਕਿਸੇ ਨੇ ਇਸਦੇ ਕਾਨੂੰਨੀ ਨੁਕਤੇ 'ਤੇ, ਕਿਸੇ ਨੇ ਇਸਦੇ ਸਮਾਜਿਕ ਨੁਕਤੇ 'ਤੇ ਉਂਗਲ ਧਰੀ ਹੋਵੇ ਜੀ, ਕਿ ਵੀ ਕੱਲ੍ਹ ਨੂੰ ਇਹਦੀ ਕਿਤੇ ਪੁਲਿਸ ਦੁਰਵਰਤੋਂ ਤਾਂ ਨਹੀਂ ਕਰਨ ਲੱਗ ਜੂਗੀ, ਕਿਤੇ ਇਹਦੇ ਨਾਲ ਖਲਾਰਾ ਤਾਂ ਨਹੀਂ ਵੱਧ ਜੂਗਾ, ਕਿਤੇ ਅਸੀਂ ਸਹੀ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਵੀ ਕਰ ਪਾਵਾਂਗੇ? ਜੇ ਇਹਦੇ ਵਿੱਚ ਜਿਵੇਂ ਸਵਾਲ ਆਇਆ ਵੀ ਇੱਕਾ ਦੁੱਕਾ ਸਵਾਲ ਹੋਏ ਵੀ ਉਹਨਾਂ, ਜਿਵੇਂ ਇਹ ਵੀ ਸਵਾਲ ਆਇਆ ਕਿ ਭਾਈ ਇਹ ਤਾਂ ਦੱਸ ਦਿਓ ਕਿ ਜੇ ਇਹ ਮਾਮਲਾ ਬੇਅਦਬੀ ਕਰਨ ਦੇ ਸਮੇਂ ਹੈ ਧਾਰਮਿਕ ਸਥਾਨ ਦੀ ਜਾਂ ਗ੍ਰੰਥ ਦੀ, ਤਾਂ ਚੋਰੀ ਦੇ ਲਈ ਕੀ ਹੈ ਜੀ? ਉਹ ਤਾਂ ਦੱਸ ਦਿਓ, ਚੋਰੀ ਵਾਲਾ ਤਾਂ ਉਹ ਲਿਖਿਓ ਨਹੀਂ ਪ੍ਰੋਵੀਜ਼ਨ ਕਿ ਜੇ ਗ੍ਰੰਥ ਦੀ ਚੋਰੀ ਹੁੰਦੀ ਹੈ, ਚਾਹੇ ਗੁਰੂ ਗ੍ਰੰਥ ਸਾਹਿਬ ਹੈ, ਚਾਹੇ ਭਗਵਤ ਗੀਤਾ ਹੈ, ਚਾਹੇ ਕੁਰਾਨ ਹੈ, ਚਾਹੇ ਬਾਈਬਲ ਹੈ, ਜਾਂ ਹੋਰ ਜਿਹੜੇ ਉਹਨਾਂ ਨਾਲ ਸੰਬੰਧਿਤ ਪੋਥੀਆਂ ਨੇ, ਜੇ ਉਹਨਾਂ ਦੀ ਕਿਸੇ ਚੋਰੀ ਹੁੰਦੀ ਜੀ, ਫਿਰ ਕੀ ਹੈ? ਇਹਦਾ ਕੋਈ ਉਹ ਨਹੀਂ। ਫਿਰ ਉਹ ਕਹਿੰਦੇ ਜੀ ਕਿ ਵਿਰੋਧੀ ਧਿਰ ਦੇ ਲੀਡਰ ਨੇ ਪੁੱਛਿਆ ਜੀ ਕਿ ਕੋਈ ਸਮਾਂ ਹੱਦ ਤੈਅ ਹੈਗੀ ਹੈ ਜੀ ਕਿ ਤੁਸੀਂ ਕਹਿ ਤਾ ਦਿੱਤਾ ਕਿ ਡੀ ਐਸ ਪੀ ਰੈਂਕ ਦਾ ਅਧਿਕਾਰੀ ਕਰੂਗਾ ਜੀ ਜਾਂਚ, ਹੈਂ ਅਤੇ ਇਹ ਕੋਈ ਸਮਾਂ ਹੈਗੀ ਕਿੰਨੀ ਦੇਰ 'ਚ ਜਾਂਚ ਨਿਬੜੂ? ਕਹਿੰਦੇ ਹਾਂਜੀ 60 ਦਿਨ ਹੈਗੀ ਹੈ। ਇਹ ਅਮਨ ਅਰੋੜਾ ਜਿਹੜੇ ਮੰਤਰੀ ਨੇ ਔਰ ਪ੍ਰਧਾਨ ਨੇ ਉਹਨਾਂ ਦਾ ਬੋਲ ਹੈ, ਅਤੇ ਵਿਰੋਧੀ ਧਿਰ ਨੇ ਸਭ ਨੇ ਆਪਣੇ ਖਰੜੇ ਚੱਕ ਕੇ ਦਿਖਾਤਾ ਕਿ ਸਾਡੇ ਵਾਲੇ 'ਚ ਤਾਂ ਹੈ ਨਹੀਂ, 60 ਦਿਨ ਤੁਹਾਡੇ ਵਾਲੇ 'ਚ ਕਿੱਥੋਂ ਆਏ? ਹੁਣ ਅਮਨ ਅਰੋੜੇ ਕੋਲ ਗਲਤ ਸੀ ਜਾਂ ਵਿਰੋਧੀ ਧਿਰਾਂ ਕੋਲ ਗਲਤ ਦਿੱਤਾ ਵੀ ਸੀ? ਕਿਹਦੇ ਕੋਲ ਖਰੜਾ ਗਲਤ ਦਿੱਤਾ ਸੀ? ਸੋ ਇਸ ਤਰ੍ਹਾਂ ਦੇ ਕਿੰਨੇ ਸਵਾਲ ਅੱਜ ਖੜ੍ਹੇ ਹੋਏ ਸਵੈ ਭਾਸ਼ਣ ਤੋਂ, ਸਵੈ ਇੱਕ ਦੂਜੇ ਨੂੰ ਭੰਡਣ ਤੋਂ, ਜਿਹਦਾ ਖਦਸਾ ਆਪਾਂ ਕੱਲ੍ਹ ਹੀ ਪ੍ਰਗਟਾ ਰਹੇ ਸੀ। ਬਿਲਕੁਲ ਉਸੇ ਪ੍ਰਕਿਰਿਆ 'ਚ ਗੱਲ ਹੋਈ। ਸਵਾਲ ਤਾਂ ਇਹ ਕਿ ਇਹਦੇ ਵਿੱਚੋਂ ਅੱਜ ਬਹਿਸ 'ਚੋਂ ਪੰਜਾਬ ਨੇ ਕੀ ਖੱਟਿਆ, ਔਰ ਇਹ ਸਵਾਲ ਉੱਥੇ ਦਾ ਉੱਥੇ ਖੜਾ ਕਿ ਕਾਨੂੰਨ ਬਣੇਗਾ, ਤੁਸੀਂ ਉਹਦੇ ਲਈ ਵੀ ਕੋਈ ਮੰਥਨ ਕੀਤਾ? ਤੁਹਾਡੇ ਕੋਲ ਦੋ ਉਦਾਹਰਨਾਂ ਸੀ ਕਿ ਬਾਦਲਾਂ ਨੇ ਲਿਆਂਦਾ, ਉਸ ਨੂੰ ਅਜੇ ਤੱਕ ਅਮਲੀ ਰੂਪ ਨਹੀਂ ਮਿਲਿਆ, ਇਹ ਕਹਿ ਕੇ ਮੋੜ ਦਿੱਤਾ ਕਿ ਤੁਸੀਂ ਇਕੱਲੇ ਇੱਕ ਗ੍ਰੰਥ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਰਹੇ ਹੋ ਜੀ, ਇੱਕ ਧਰਮ ਦੀ ਗੱਲ ਕਰ ਰਹੇ ਹੋ
ਜੀ,
ਤੇ ਫਿਰ ਕੈਪਟਨ ਅਮਰਿੰਦਰ ਤਾਂ ਇਹੀ ਕੁਛ ਲੈ ਕੇ ਆਏ ਸੀ ਜਿਹੜਾ ਕੋਈ ਤੁਸੀਂ ਲੈ ਕੇ ਗਏ ਹੋ, ਉਹ ਕਿਉਂ ਨਹੀਂ ਅੱਜ ਤੱਕ ਮੋਹਰ ਲੱਗੀ ਜੀ? ਉਹ ਫਾਈਲ ਕਿੱਥੇ ਦਬੀ ਹੈ
ਜੀ?
ਤੁਸੀਂ ਪੁੱਛਣ ਗਏ ਤੇ ਤੁਸੀਂ ਇਹਦੀ ਅੱਜ ਤਹੀਆ ਕੀਤਾ ਕਿ ਵੀ ਪਿਛਲੀਆਂ ਦੋ ਸਰਕਾਰਾਂ ਦੇ ਟਾਈਮ ਅਜਿਹੇ ਬਿੱਲ ਜਦੋਂ ਆਏ ਸੀ ਉਹ 'ਚ ਕੁਝ ਨਹੀਂ ਹੋਇਆ, ਕੱਲ੍ਹ ਨੂੰ ਆਪਣੇ ਨਾਲ ਨਾ ਹੋਵੇ ਜੇ ਆਪਾਂ ਸਰਵਸੰਮਤੀ ਨਾਲ ਪਾਸ ਕਰ ਰਹੇ ਹਾਂ, ਆਪਾਂ ਸਰਵਸੰਮਤੀ ਨਾਲ ਤੈਅ ਵੀ ਕਰ ਲਈਏ ਕਿ ਆਪਾਂ ਜੇ ਦਿੱਲੀ ਤੱਕ ਜਾਣਾ ਪਿਆ, ਰਾਸ਼ਟਰਪਤੀ ਦੇ ਘਰ ਤੱਕ ਜਾਣਾ ਪਿਆ, ਜਾਵਾਂਗੇ, ਕੁਛ ਅਜਿਹਾ ਤੈਅ ਕੀਤਾ? ਚਲੋ ਇੱਕ ਕੰਮ ਚੰਗਾ ਕੀਤਾ ਕਿ ਕੱਲ੍ਹ ਜਿਹੜਾ ਛੇਤੀ ਨਿਬੇੜ ਨੂੰ ਫਿਰਦੇ ਸੀ, ਅੱਜ ਇਹ ਤੈਅ ਹੋ ਗਿਆ ਕਿ ਜੀ ਇਹ ਕਮੇਟੀ ਹਵਾਲੇ ਕਰਦੇ ਹਾਂ। ਸਪੀਕਰ ਸਾਹਿਬ ਨੂੰ ਜ਼ਿੰਮੇਵਾਰੀ ਮਿਲ ਗਈ ਕਿ ਇਹ ਕਮੇਟੀ ਹਵਾਲੇ ਕੀਤਾ ਜਾਵੇ, ਬਹਿਸ ਕਰ ਲਈ, ਕਮੇਟੀ ਇਹਦੇ ਉੱਤੇ ਮੁੜ ਕੇ ਪੁਨਛਾਣ ਕਰੇ ਅਤੇ ਸਾਰੀਆਂ ਧਰਮਾਂ ਦੇ ਨਾਲ ਸੰਬੰਧਿਤ ਧਿਰਾਂ ਨਾਲ ਰਾਏ ਮਸ਼ਵਰਾ ਕਰੇ। ਉਹ ਤੋਂ ਬਾਅਦ ਜੋ ਉਹਨਾਂ ਨੂੰ ਸਜ਼ਾ ਹੋਣਗੇ ਉਹਦੇ 'ਤੇ ਆਪਾਂ 6 ਮਹੀਨੇ ਦੇ ਅੰਦਰ ਅੰਦਰ ਉਹਨੇ ਰਿਪੋਰਟ ਦੇਣੀ ਹੈ, 6 ਮਹੀਨੇ ਦੇ ਅੰਦਰ ਅੰਦਰ। ਉਹ ਪੁੱਛਿਆ ਵੀ ਮੁੱਖ ਮੰਤਰੀ ਸਾਹਿਬ ਨੇ ਔਰ ਵਿਰੋਧੀ ਧਿਰ ਦੇ ਲੀਡਰ ਨੇ ਕਿ ਵੀ ਕੀ ਇਹ ਤਾਂ ਨਹੀਂ ਕਿ 6 ਮਹੀਨੇ ਬਾਅਦ ਆਵੇ? ਕਹਿੰਦੇ ਨਹੀਂ, 6 ਮਹੀਨੇ ਦੇ ਅੰਦਰ ਅੰਦਰ, 4 ਮਹੀਨੇ 'ਚ ਵੀ ਆ ਸਕਦੀ ਹੈ, 5 ਮਹੀਨੇ 'ਚ ਵੀ
ਜੀ।
ਸੋ ਉਹ ਤੋਂ ਬਾਅਦ ਕਹਿੰਦੇ ਆਪਾਂ ਦੁਬਾਰਾ ਬੈਠ ਜਾਵਾਂਗੇ। ਮਤਲਬ ਜੇ ਆਪਾਂ ਅੱਜ ਤੋਂ ਵੀ 6 ਮਹੀਨੇ ਲਾਈਏ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ ਤੱਕ ਵੀ, ਦਸੰਬਰ ਜਨਵਰੀ 'ਚ ਵੀ ਜੇ ਆਉਂਦਾ ਤਾਂ ਇਹਦਾ ਮਤਲਬ ਚੋਣਾਂ 'ਚ ਪੂਰਾ 1 ਸਾਲ ਹੋਊਗਾ, ਉਸ ਸਮੇਂ ਫਿਰ ਇਹ ਮੁੱਦਾ ਚਰਚਾ 'ਚ ਆਊਗਾ
ਜੀ
ਕਿ ਸਿਰਫ ਚੋਣਾਂ ਲਈ ਮੁੱਦਾ ਰੱਖਣਾ ਜਾਂ ਪੰਜਾਬ ਦੇ ਲੋਕਾਂ ਦੇ ਮਨਾਂ ਨੂੰ ਠੰਡ ਪਹੁੰਚੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਉਹਦੇ ਲਈ ਕੋਈ ਉਪਰਾਲਾ ਇਹਦੇ ਉੱਤੇ। ਮਤਲਬ ਕੁੰਵਰ ਵਿਜੇ ਪ੍ਰਤਾਪ ਦਾ ਅੱਜ ਨਾਂ ਬੋਲਦਾ ਰਿਹਾ ਪਰ ਕੁੰਵਰ ਵਿਜੇ ਤੱਕ ਤਾਂ ਲੱਭੇ ਹੀ ਨਹੀਂ। ਸੋ ਉਹਦੇ ਉਹਦੇ ਬਾਰੇ ਸਰਕਾਰ ਚੁੱਪ ਕਰ ਜਾਂਦੀ ਹੈ, ਉਸ ਮਸਲੇ 'ਤੇ ਨਹੀਂ ਆਉਂਦੀ। ਸੋ ਇਸ ਲਈ ਅੱਜ ਕੁੱਲ ਮਿਲਾ ਕੇ ਇਸ ਬਿੱਲ ਦੇ ਉੱਤੇ ਸਿਆਸਤ ਹੋਈ ਅਤੇ ਇਸ ਬਿੱਲ ਨੂੰ ਹੁਣ ਅੱਗੇ 6 ਮਹੀਨੇ ਬਾਅਦ ਮੁੜ ਕੇ ਆਊਗਾ, ਫਿਰ ਦੇਖਦੇ ਹਾਂ ਰਾਸ਼ਟਰਪਤੀ ਤੱਕ ਜਾਊਗਾ, ਜਿਹਦਾ ਕਾਨੂੰਨ ਵੰਡ ਦੀ ਆਸ ਬਹੁਤ ਘੱਟ ਹੈ, ਪਰ ਸਰਕਾਰ ਇਹਦੇ 'ਤੇ ਆਪਣੀ ਸਿਆਸੀ ਰੋਟੀਆਂ ਸੇਕਣ ਦੀ ਜ਼ਰੂਰ ਕੋਸ਼ਿਸ਼ ਕਰੇਗੀ।
ਤੁਸੀਂ ਕੱਲ੍ਹ ਹੀ ਕਿਹਾ ਸੀ ਕਿ ਜਦੋਂ ਇਸ ਬਿੱਲ 'ਤੇ ਬਹਿਸ ਹੋਣੀ ਆ, ਬਿੱਲ ਦੇ ਜਿਹੜੇ ਪ੍ਰੋਵੀਜ਼ਨਸ ਨੇ ਉਹ 'ਤੇ ਗੱਲ ਨਹੀਂ ਹੋਣੀ, ਆ ਤੂੰ ਤੂੰ ਮੈਂ ਅਤੇ ਦੂਸ਼ਣਬਾਜ਼ੀ ਹੋਊਗੀ, ਉਹ ਕੱਲ੍ਹ ਵਾਲੀ
ਬਿਲਕੁਲ ਹੋ ਗਿਆ।
ਹਾਂ ਉਹੀ ਹੋਇਆ, ਹੂ ਬਹੂ ਉਹੀ ਹੋਇਆ ਜੀ। ਹਾਂ ਅੱਛਾ ਦੀਪਕ ਜੀ, ਇਹ ਵੀ ਦੱਸਿਓ ਚਿੱਟੇ ਦੇ ਮੁੱਦੇ 'ਤੇ ਚਰਚੇ ਜਦੋਂ ਹੋ ਰਹੇ ਸੀ ਤਾਂ ਮੁੱਖ ਮੰਤਰੀ ਨੇ ਨਕਲਾਂ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ, ਕੀ ਹੋਇਆ ਜੀ ਇਹ?
ਬਿਲਕੁਲ ਜੀ, ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ, ਆਪਾਂ ਜਦੋਂ ਇਜਲਾਸ ਬੁਲਾਇਆ ਗਿਆ ਆਪਾਂ ਤਦ ਵੀ ਗੱਲ ਕਰ ਰਹੇ ਸੀ ਕਿ ਇਸ 2 ਰੋਜ਼ਾ ਬੁਲਾਏ ਗਏ ਵਿਸ਼ੇਸ਼ ਇਜਲਾਸ ਦਾ ਮਕਸਦ ਸੀਗਾ ਬੇਅਦਬੀ ਵਾਲੇ ਮਸਲੇ ਦੇ ਉੱਤੇ ਬਿੱਲ ਲਿਆਉਣਾ ਅਤੇ ਨਸ਼ਿਆਂ ਦੇ ਮੁੱਦੇ 'ਤੇ ਚਰਚਾ ਕਰਨੀ, ਕਿਉਂਕਿ ਵੈਸੇ ਵੀ ਵਿਸ਼ੇਸ਼ ਇਜਲਾਸ ਦਾ ਕੋਈ ਟਾਸਕ ਹੁੰਦਾ, ਕੋਈ ਵਿਸ਼ੇਸ਼ ਕਾਰਨ ਹੁੰਦਾ, ਅਤੇ ਇਸ ਲਈ ਇਹ 2 ਕਾਰਨ ਸੀ। ਪਰ ਬਾਅਦ 'ਚੋਂ ਸਰਕਾਰ ਦੁਵਿਧਾ 'ਚ ਜਿਹੜੀ ਪਈ ਸੀ, ਕਿਉਂਕਿ ਕੇਜਰੀਵਾਲ ਜੀ ਨੇ ਫੈਸਲਾ ਕਰਨਾ ਹੁੰਦਾ, ਉਹਨਾਂ ਦਾ ਹੁਕਮ ਹੁੰਦਾ, ਸੋ ਪਲ ਪਲ ਬਦਲਦਾ ਰਿਹਾ, ਅਤੇ ਪਹਿਲੇ 2 ਦਿਨ, ਪਹਿਲੇ ਦਿਨ 11 ਮਿੰਟ 'ਚ ਟਪਾਉਣੇ ਪਏ, ਦੂਏ ਦਿਨ ਚਲੋ ਇੱਧਰ ਉੱਧਰ ਦੀਆਂ ਕਰ ਲਈਆਂ ਕੁਛ, ਹੈ ਨਾ, ਤੀਏ ਦਿਨ 15 ਮਿੰਟ 'ਚ, ਫਿਰ ਤੁਸੀਂ ਉਹਦੇ 'ਤੇ ਆ ਵੀ ਗਏ, 2 ਦਿਨ ਵਧਾ ਲਏ, ਆਪਾਂ ਜਦੇ ਗੱਲ ਕੀਤੀ ਸੀ ਤਾਂ ਹੁਣ ਉਸ 'ਤੇ ਜਾਣਗੇ, ਅਤੇ ਇਸ ਲਈ ਨਸ਼ ਲੈਂਡ ਪੁਲਿੰਗ 'ਤੇ ਚਰਚਾ ਕਿਉਂ ਨਹੀਂ ਕੀਤੀ ਜੀ ਤੁਸੀਂ? ਤੁਸੀਂ ਪੰਜਾਬ ਦੇ ਵਿੱਚ ਅਮਨ ਕੁੰਨ ਦੀ ਸਥਿਤੀ, ਆ ਬਲਡੋਜ਼ਰ ਕਲਚਰ, ਹਾਂਜੀ, ਇਹਦੇ 'ਤੇ ਚਰਚਾ ਕਿਉਂ ਨਹੀਂ ਕੀਤੀ? ਅੱਜ ਨਸ਼ਿਆਂ ਦੀ ਗੱਲ ਕਰ ਰਹੇ ਸੀ, ਬਲਡੋਜ਼ਰ ਤਾਂ ਉਹਦੇ ਨਾਲ ਜੁੜਿਆ, ਕਿਉਂ ਨਹੀਂ ਆਏ ਉਹਦੇ 'ਤੇ? ਪੁਲਿਸ ਦੇ ਇਨਕਾਊਂਟਰ ਕਿੰਨੇ ਜੁੜੇ ਨੇ ਉਹਦੇ ਨਾਲ, ਕਿਉਂ ਨਹੀਂ ਆਏ ਉਹਨਾਂ 'ਤੇ? ਚਲੋ ਨਸ਼ਿਆਂ ਦੀ ਗੱਲ ਹੋਈ, ਅਤੇ ਜੀ ਉਹੀ ਕਹਾਣੀ ਕਿ ਜੀ ਇੰਨੇ ਜਾਂ 11,000 ਤੋਂ ਵੱਧ ਤਾਂ ਜੀ ਪਰਚੇ ਕਰਤੇ ਅਸੀਂ, ਆ 22-23,000 ਬੰਦੇ ਅਸੀਂ ਫੜ ਲਏ ਜੀ, ਅਖਬਾਰਾਂ 'ਚ ਪੂਰੇ ਪੂਰੇ ਪੇਜ ਦੇ ਇਸ਼ਤਿਹਾਰ ਛਪ ਲਏ ਜੀ। ਮਤਲਬ ਜੇ ਇਹੀ ਅੰਕੜੇ ਨੇ, ਤੇ ਅੰਕੜੇ ਦਾ ਕੈਪਟਨ ਵੀ ਸੁਣਾਉਂਦਾ ਰਿਹਾ ਜੀ ਪੰਜਾਬ ਨੂੰ
ਜੀ,
ਇਹ ਅੰਕੜੇ ਤਾਂ ਚੰਨੀ ਸਰਕਾਰ ਸਮੇਂ ਵੀ ਸਾਹਮਣੇ ਆਉਂਦੇ ਰਹੇ ਨੇ। ਜੇ ਅੰਕੜਿਆਂ ਨਾਲ ਇਹ ਨਸ਼ਾ ਮੁੱਕਣਾ ਫਿਰ ਤਾਂ ਵੀ ਮੁੱਕ ਗਿਆ। ਹਾਂ ਜੇ ਆਪਾਂ ਇਹ ਕਹੀਏ ਕਿ ਆਪਾਂ ਹੇਠਲਿਆਂ ਨੂੰ ਮਾਨਤਾ ਦੇਣੀ ਸ਼ੁਰੂ ਕਰਤੀ, ਅਸੀਂ ਜੀ ਹੁਣ ਪਿੰਡਾਂ ਦੀਆਂ ਪੰਚਾਇਤਾਂ ਨੂੰ ਆ 500 ਤੋਂ ਵੱਧ ਪੰਜਾਬ ਦੀਆਂ ਪਿੰਡਾਂ ਦੇ ਮਤੇ ਆ ਗਏ ਜੀ, ਬਾਕੀਆਂ ਦੇ ਵੀ ਆ ਰਹੇ ਨੇ ਇਹ ਜੀ ਆ 1000 ਹੋ ਗਏ ਜੀ ਹੁਣ ਮਤੇ ਆ ਗਏ ਜੀ। ਆਹ ਜੀ ਪੰਚਾਇਤਾਂ ਮਤੇ ਪਾ ਰਹੀਆਂ, ਕਿਹੜੀ ਪੰਚਾਇਤ ਮਤੇ ਪਾ ਰਹੀ ਹੈ, ਕੀ ਮਤੇ ਪੈ ਰਹੇ ਨੇ ਕਿ ਜੀ ਸਾਡਾ ਪਿੰਡ ਨਸ਼ਾ ਮੁਕਤ ਹੋ ਗਿਆ, ਸਾਡੇ ਪਿੰਡ 'ਚ ਅਸੀਂ ਚਿੱਟਾ ਵਿਕਣ ਨਹੀਂ ਦਿਆਂਗੇ, ਅਸੀਂ ਨਸ਼ਾ ਹੋਣ ਨਹੀਂ ਦਿਆਂਗੇ। ਕੀ ਸੱਚਮੁੱਚ ਪੰਜਾਬ 'ਚੋਂ ਨਸ਼ਾ ਮੁੱਕ ਗਿਆ? ਜੇ ਮੁੱਕ ਗਿਆ ਜੀ ਫਿਰ ਤਾਂ ਅਜਿਹੇ ਮਤੇ ਦਾ ਸਵਾਗਤ ਹੈ। ਪਰ ਸਭ ਨੂੰ ਪਤਾ ਕਿ MLA ਦੀ ਧੌਂਸ ਨਾਲ, ਹੈ SSP DC ਦੀਆਂ ਹਦਾਇਤਾਂ ਨਾਲ, ਪੰਚਾਇਤ ਵਿਭਾਗ ਪੰਚਾਇਤ ਸੈਕਟਰੀ ਦੇ ਹਵਾਲੇ ਨਾਲ, ਅਤੇ ਜਿਹੜਾ ਨੂੰ ਇਹ ਕਿਹਾ ਜਾਂਦਾ ਕਿ ਸਰਪੰਚ ਪਤਾ ਨਾ ਤੈਨੂੰ ਕਿਵੇਂ ਬਣਾਇਆ ਸੀ ਮਤਾ ਪਵਾ, ਹੈ ਨਾ? ਵੋਟਾਂ ਸਮੇਂ ਦੇਖਿਆ ਨਾ ਕਿਵੇਂ ਅਸੀਂ ਕਾਗਜ਼ ਰੱਦ ਕਰਾਏ ਸੀ ਦੂਏ ਦੇ, ਦੂਏ ਦੇ ਕਾਗਜ਼ ਦਾਖਲ ਨਹੀਂ ਹੋਣ ਦਿੱਤੇ ਸੀ, ਹੈ ਨਾ? ਕਿਵੇਂ ਪੁਲਿਸ ਦੇ ਜ਼ੋਰ 'ਤੇ ਸਰਪੰਚ ਬਣਾਇਆ? ਬਈ ਸਰਕਾਰਾਂ ਪਹਿਲੀਆਂ ਵੀ ਕਰਦੀਆਂ ਸੀ, ਅਸੀਂ ਵੀ ਕੀਤਾ, ਅਤੇ ਹੁਣ ਤੂੰ ਬਣ ਗਿਆ, ਤੁਹਾਡੇ ਤਾਂ ਆਪਣਾ ਮਤਾ ਪਾਉਣਾ ਪਊਗਾ, ਮਤੇ ਇੱਦਾਂ ਪਏ ਨੇ
ਜੀ।
ਔਰ ਪਿੰਡਾਂ 'ਚੋਂ ਚਿੱਟਾ ਮੁੱਕਿਆ ਨਹੀਂ, ਆਪਾਂ ਗੱਲ ਕਰਕੇ ਹਟੇ ਕਿ 4-4 ਮਹੀਨਿਆਂ 'ਚ ਪਿਓ 2-2 ਲਾਸ਼ਾਂ ਢੋ ਰਿਹਾ ਸ਼ਮਸ਼ਾਨ ਘਾਟ
ਜੀ,
ਅਤੇ ਤੁਸੀਂ ਕਹਿੰਦੇ ਚਿੱਟਾ ਮੁੱਕ ਗਿਆ। ਹੁਣ ਜੇ ਸੱਚਮੁੱਚ ਮਤਿਆਂ ਦਾ ਸਵਾਗਤ ਕਰਦੀ ਹੈ ਮਾਨ ਸਰਕਾਰ ਕਿ ਹਾਂ ਵੀ ਆਹ ਮਤੇ ਪਏ ਨੇ, ਇਹ ਬੋਲਦੇ ਨੇ ਕਿ ਚਿੱਟਾ ਮੁੱਕ ਗਿਆ, ਅਤੇ ਮਤੇ ਤਾਂ ਪੰਜਾਬ 'ਚ ਲੈਂਡ ਪੂਲਿੰਗ ਦੇ ਖਿਲਾਫ਼ ਵੀ ਪਏ ਨੇ ਜੀ ਪੰਚਾਇਤਾਂ 'ਚ, ਉਸ ਦਾ ਗ੍ਰਾਮ ਸਭਾਵਾਂ ਤੱਕ ਦੇ ਪਏ ਨੇ, ਉਹਨੂੰ ਵੀ ਮਾਨਤਾ ਦਿਓਗੇ ਕਿ ਇਹਨਾਂ ਨੂੰ ਵੀ ਅਸੀਂ ਪ੍ਰਵਾਨ ਕਰਦੇ ਹਾਂ ਜੀ? ਅਤੇ ਇਸ ਲਈ ਨਸ਼ਿਆਂ ਦੇ ਉੱਤੇ ਅੱਜ ਇਹੀ ਢੰਗ ਤਰੀਕਾ ਕਿ ਜੀ ਅਸੀਂ ਆਹ ਕਰਤਾ, ਮਤਲਬ ਟੈਗ ਲਾਈਨ ਬੋਲਣੇ ਦੀ ਮਹਾਰਤ ਰੱਖਦੇ ਆ ਭਗਵੰਤ ਮਾਨ, ਕਲਾਕਾਰ ਤਾਂ ਹੈਗੇ ਆ ਨਾ, ਸੋ ਕਲਾਕਾਰੀ 'ਚ ਅੱਜ ਉਹਨੇ ਇੱਕ ਟੈਗ ਲਾਈਨ ਬੋਲੀ ਬਈ ਪੰਜਾਬ ਦੇ ਨੌਜਵਾਨ ਹੁਣ ਨੌਕਰੀ ਮੰਗਣ ਵਾਲੇ ਨਹੀਂ, ਨੌਕਰੀ ਦੇਣ ਵਾਲੇ ਬਣਨਗੇ। ਚਲੋ ਨੌਕਰੀ ਦੇਣ ਵਾਲਿਆਂ ਤੋਂ ਪਹਿਲਾਂ ਕੁਛ ਤਾਂ ਕਰਨਗੇ ਨਾ, ਤੇ ਮਾਨ ਸਾਹਿਬ ਤੁਸੀਂ ਤਾਂ ਇਹ ਕਹਿੰਦੇ ਸੀ ਕਿ ਇਹਨਾਂ ਹੱਥਾਂ 'ਚੋਂ ਸਰਿੰਜਾਂ ਖੋਹ ਕੇ ਅਸੀਂ ਰੋਟੀ ਵਾਲੇ ਡੱਬੇ ਫੜਾਉਣੇ
ਜੀ,
ਕਿੰਨੇ ਨੂੰ ਫੜਾਤੇ, ਸੋ ਉਹ ਵੀ ਟੈਗ ਲਾਈਨ ਤੁਹਾਡੀ ਹੋ ਸੀ
ਜੀ।
ਤੇ ਅੱਜ ਜਦੋਂ ਨਸ਼ੇ ਦੀ ਗੱਲ ਆ ਰਹੀ ਸੀ, ਤੇ ਤੁਸੀਂ ਆਪਣੀ ਇੱਕ MLA ਜਿਹੜੀ ਮਹਿਲਾ MLA ਆ ਗਨੀਪ ਕੌਰ, ਸਿਰਫ ਇਸ ਲਈ ਕਿ ਉਹਦੇ ਘਰ ਵਾਲੇ ਦੇ ਉੱਤੇ ਮਾਮਲਾ ਹੈ, ਕੀ ਕੋਈ ਸਿੱਧਾ ਮਾਮਲਾ ਹੈ ਗਨੀਪ ਕੌਰ ਦੇ ਉੱਤੇ? ਜੇ ਨਹੀਂ ਹੈ ਫਿਰ ਤੁਸੀਂ MLA ਦਾ ਇੰਝ ਮਜ਼ਾਕ ਕਿਵੇਂ ਉਡਾ ਸਕਦੇ ਹੋ ਵੀ ਉਹ ਵੀ ਔਰਤ ਦਾ
ਜੀ?
ਉਹ ਜੀ ਉਹ ਕਹਿ ਰਹੀ ਸੀ 540 ਕਰੋੜ ਫਿਰ ਸਾਨੂੰ ਮੋੜ ਦਿਓਗੇ, ਮਤਲਬ ਇਹ ਨਕਲਾਂ ਉਹਨਾਂ ਦੇ ਢੰਗ ਤਰੀਕੇ ਨਾਲ, ਮਤਲਬ ਕਿ ਉਹਨੇ ਸਵਾਲ ਖੜਾ ਕੀਤਾ ਸੀ ਮੀਡੀਆ ਮੂਹਰੇ ਕਿ ਵੀ ਜੇ 540 ਕਰੋੜ ਦੇ ਸਾਡੇ ਦੋਸ਼ ਲਾਉਂਦੇ ਸਾਬਤ ਨਾ ਹੋਏ ਫਿਰ ਸਾਨੂੰ ਦਓਗੇ
ਜੀ,
ਤੇ ਉਹਦੀ ਨਕਲ ਉਤਾਰ ਕੇ ਦਿਖਾਈ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ। ਪਰ ਅਫਸੋਸ, ਨਸ਼ੇ ਦੇ ਉੱਤੇ ਵੀ ਚਰਚਾ ਹੋ ਲਈ ਅੱਜ ਦੀ ਵਿਧਾਨ ਸਭਾ 'ਚ, ਜਿਹਦੇ ਵਿੱਚ ਸਿਰਫ ਮਤਲਬ ਗੋਗਲੋਂ ਤੋਂ ਮਿੱਟੀ ਝਾੜੋਂ ਤੋਂ ਇਲਾਵਾ ਕੁਛ ਨਹੀਂ ਹੋਇਆ
ਜੀ,
ਤੇ ਬੇਅਦਬੀ ਵਾਲੇ ਬਿੱਲ 'ਤੇ ਵੀ ਚਰਚਾ ਹੋ ਰਹੀ, ਪਰ ਪੰਜਾਬ ਦੀ ਵਿਧਾਨ ਸਭਾ ਦੇ ਕਿਸੇ ਵੀ ਮਾਈਕ ਤੋਂ ਕਿਸੇ ਵੀ ਪਾਸਿਓਂ ਇੱਕ ਵੀ ਮਹਿਲਾ ਵਿਧਾਇਕ ਨੂੰ ਬੋਲਣ ਦਾ ਅੱਜ ਮੌਕਾ ਨਹੀਂ ਮਿਲਿਆ। ਤੇ ਜੇ ਮਹਿਲਾ ਦਾ ਜ਼ਿਕਰ ਆਇਆ ਤਾਂ ਪੰਜਾਬ ਦਾ ਜਿਹੜਾ ਮੁਖੀ ਹੈ ਉਹ ਮਜ਼ਾਕ ਉਡਾਉਂਦਾ ਦੇਖਿਆ, ਇਹ ਅਫਸੋਸਜਨਕ।
ਤੇ ਦੀਪਕ ਜੀ, ਬਿਕਰਮ ਮਜੀਠੀਆ ਦੇ ਘਰ ਤੇ ਦਫ਼ਤਰ ਤੇ ਵਿਜੀਲੈਂਸ ਵੱਲੋਂ ਇੱਕ ਹੋਰ ਰੇਡ, ਅੱਜ ਇੱਕ ਹੋਰ ਛਾਪੇਮਾਰੀ ਕੀਤੀ ਗਈ ਆ, ਕੀ ਅਪਡੇਟ ਹੈ ਜੀ ਇਧਰਲੇ ਪਾਸਿਓਂ?
ਬਿਲਕੁਲ ਜੀ, ਬਿਕਰਮ ਮਜੀਠੀਆ ਹੋਰਾਂ ਦਾ ਮਾਮਲਾ ਇੱਕ ਵਾਰ ਤਾਂ ਹਾਈ ਕੋਰਟ ਵੀ ਉਹਨਾਂ ਦੇ ਵਕੀਲ ਲੈ ਕੇ ਗਏ ਸੀ ਉਸ ਸਮੇਂ, ਫਿਰ ਕਹਿੰਦੇ ਜੀ ਪਹਿਲਾਂ ਜਿਹੜਾ ਉਹ ਆਇਆ ਮਤਲਬ ਕਿ ਇਹਨਾਂ ਦਾ ਰਿਮਾਂਡ ਵਧਿਆ, ਉਹਦੇ ਆਰਡਰ ਦੀ ਕਾਪੀ ਨਹੀਂ ਲੱਗੀ ਸੀ ਇਸ ਲਈ ਤਰੀਕ ਅੱਗੇ ਪੈ ਗਈ। ਦੂਜੀ ਵਾਰ ਫਿਰ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਵੀ ਕਿ ਤੁਹਾਡੀ ਐਪਲੀਕੇਸ਼ਨ ਦਰੁਸਤ ਨਹੀਂ ਹੈ, ਇਹਨੂੰ ਦੁਬਾਰਾ ਸੋਧ ਕੇ ਲਿਆਓ, ਅਤੇ 2 ਹਫ਼ਤੇ ਦਾ ਸਮਾਂ ਮੰਗ ਲਿਆ
ਜੀ।
ਪਰ ਉਸ ਤੋਂ ਬਾਅਦ ਮੇਲਾ ਤਾਂ ਕਿ ਹੁਣ ਸ਼ਾਇਦ ਤੈਅ ਕਰ ਲਿਆ ਕਿ ਆਪਾਂ ਤਾਂ ਰਿਮਾਂਡ ਦੇ ਖਿਲਾਫ਼, ਆਪਾਂ ਤਾਂ ਗ੍ਰਿਫਤਾਰੀ ਦੇ ਖਿਲਾਫ਼ ਗਏ ਸੀ, ਹੁਣ ਤਾਂ ਜੁਡੀਸ਼ੀਅਲ ਹਿਰਾਸਤ ਚਲੇ ਗਏ, ਰਿਮਾਂਡ ਵਾਲਾ ਪਹਿਲੂ ਤਾਂ ਪਿੱਛੇ ਰਹਿ ਗਿਆ, ਹੁਣ ਆਪਾਂ ਕੀ ਕਰਨੀ ਹੈ ਪਟੀਸ਼ਨ, ਇਸ ਲਈ ਉਹਨਾਂ ਨੇ ਮੋਹਾਲੀ ਕੋਰਟ ਦਾ ਰੁਖ ਕੀਤਾ। ਇੱਕ ਪਾਸੇ ਤਾਂ ਉਹਨਾਂ ਨੇ ਪਟੀਸ਼ਨ ਪਾਈ ਕਿ ਬੈਰਕ ਬਦਲੀ ਜਾਵੇ, ਕਿ ਵੀ ਉਹਨਾਂ ਦੀ ਬੈਰਕ 'ਚ ਜਿਹੜੇ ਹੋਰ ਹਵਾਲਾਤੀ ਨੇ ਆਮ ਲੋਕ ਨੇ ਖਤਰਾ ਹੈ, ਅਤੇ ਦੂਜਾ ਕਹਿੰਦੇ ਉਹ ਸਾਬਕਾ ਮੰਤਰੀ ਨੇ, ਉਹਨਾਂ ਦਾ ਇੱਕ ਲੈਵਲ ਬਣਦਾ ਔਰੇਂਜ ਲੈਵਲ, ਉਹਨੂੰ ਕਹਿੰਦੇ ਨੇ ਕਿ ਕੁਛ ਉਸ ਰੈਂਕਿੰਗ ਦੇ ਤਹਿਤ ਉਹਨਾਂ ਨੂੰ ਉਹ ਸਹੂਲਤਾਂ ਮਿਲਣੀਆਂ ਚਾਹੀਦੀਆਂ, ਅਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਵਿਧਾਨ ਸਭਾ 'ਚ ਕਹਿੰਦੇ ਸੀ ਸਰਾਣਾ ਮੰਗਦਾ, ਸਰਾਣਾ ਨਹੀਂ ਮਿਲੂਗਾ ਹੁਣ, ਐਂ ਨਹੀਂ ਮਿਲਣ ਲੱਗਿਆ ਸਹੂਲਤਾਂ, ਐਂ ਨਹੀਂ ਹੁੰਦੀਆਂ, ਹੈ ਨਾ? ਅਤੇ ਗਨੀਪ ਕੌਰ ਜਾ ਕੇ ਵੀ ਆਈ, ਮਿਲ ਕੇ ਵੀ ਆਈ ਮਜੀਠੀਆ ਉਹਨਾਂ ਨੂੰ, ਅਤੇ ਉਹਨੇ ਵੀ ਕਿਹਾ ਵੀ ਕਿ ਚੜ੍ਹਦੀ ਕਲਾ 'ਚ ਨੇ ਕੋਈ BP ਸ਼ੂਗਰ ਦਾ ਮਸਲਾ ਨਹੀਂ, ਕੋਈ ਢਹਿੰਦੀ ਕਲਾ ਨਹੀਂ, ਕੁਛ ਨਹੀਂ, ਜੋ ਬੋਲਣਾ ਝੂਠ ਬੋਲੀ ਜਾਣ, ਇਹ ਕੈਮਰੇ ਲਾਏ ਨੇ ਉਹਨਾਂ 'ਤੇ, ਕਹਿੰਦੀ ਕਰ ਲੈ ਨਿਗਰਾਨੀਆਂ ਜਿਹੜੀਆਂ ਕਰਨੀਆਂ ਨੇ, ਪਰ ਕਹਿੰਦੀ ਅਸੀਂ ਮੰਗ ਕਰਦੇ ਹਾਂ ਕਿ ਉਹਨੂੰ ਵੱਖਰਾ ਰੱਖਿਆ ਜਾਵੇ, ਆਮ ਕੈਦੀਆਂ ਨਾਲ ਜਿਹਨਾਂ ਦਾ ਰੱਖਿਆ ਜਾ ਰਿਹਾ, ਜਾਨ ਮਾਲ ਨੂੰ ਖਤਰਾ ਹੋ ਸਕਦਾ, ਕੱਲ੍ਹ ਨੂੰ ਕੁਝ ਵੀ ਸ਼ਰਾਰਤ ਹੋ ਸਕਦੀ ਹੈ, ਫਿਰ ਕੀ ਕਰੋਗੇ? ਸੋ ਇਸ ਲਈ ਉਹਨੇ ਇਹ ਵੀ ਮੰਗ ਕੀਤੀ, ਅਤੇ ਇਸੇ ਬੈਰਕ ਬਦਲ ਨੂੰ ਲੈ ਕੇ ਪਟੀਸ਼ਨ ਪਾਈ ਗਈ ਸੀ, ਜਿਹਦੇ ਉੱਤੇ 17 ਤਰੀਕ ਨੂੰ ਸੁਣਵਾਈ ਹੋਣੀ ਹੈ। ਔਰ 19 ਤਰੀਕ ਨੂੰ ਇੱਧਰ ਜੁਡੀਸ਼ੀਅਲ ਹਿਰਾਸਤ ਵਾਲਾ ਸਮਾਂ ਮੁੱਕਣਾ, ਉਹਦੇ ਲਈ ਫੇਰ ਪੇਸ਼ ਕਰਨਾ। ਪਰ ਹੁਣ ਬਿਕਰਮ ਮਜੀਠੀਆ ਦੇ ਵਕੀਲਾਂ ਨੇ ਜ਼ਮਾਨਤ ਲਈ ਵੀ ਅਰਜ਼ੀ ਲਾ ਦਿੱਤੀ ਹੈ ਤੇ ਜ਼ਮਾਨਤ ਲਈ ਜਿਹੜੀ ਅਰਜ਼ੀ ਲਾਈ ਉਹਦੇ ਵਿੱਚ ਸੁਣਵਾਈ ਹੋਈ ਤੇ ਉਹ ਸੁਣਵਾਈ 22 ਜੁਲਾਈ ਤੇ ਚਲੀ ਗਈ ਹੈ
ਜੀ।
ਪਰ ਅੱਜ ਜਦੋਂ ਪੰਜਾਬ ਦੀ ਵਿਧਾਨ ਸਭਾ 'ਚ ਨਸ਼ੇ ਦੇ ਮਾਮਲੇ 'ਤੇ ਬਹਿਸ ਹੋ ਰਹੀ ਸੀ ਔਰ ਮੁੱਖ ਮੰਤਰੀ ਭਗਵੰਤ ਮਾਨ ਗਣਾ ਰਹੇ ਸੀ ਕਿ ਅਸੀਂ ਮੁੱਖ ਸਰਗਨਾ ਫੜ ਲਿਆ, ਇੰਨੇ ਤਸਕਰ ਫੜ ਲਏ, ਇੰਨੇ ਲੋਕ ਫੜ ਲਏ, ਚਿੱਟੇ ਦਾ ਸਮਗਲਰ ਫੜ ਲਿਆ, ਚਿੱਟੇ ਨਾਲ ਪੈਸਾ ਆਉਂਦਾ, 540 ਕਰੋੜ ਆ, ਇਹ ਸਭ ਥੋਜੂ, ਹੁਣ ਭੱਜਣ ਨੂੰ ਥਾਂ ਨਹੀਂ ਮਿਲਣੀ। ਮਤਲਬ ਸਵਾਲ ਤਾਂ ਇਹ ਖੜਾ ਸੀਗਾ ਵੀ ਜੇ 22,000 ਤਸਕਰ ਫੜ ਲਏ ਤੇ ਮੁੱਖ ਤਸਕਰ ਵੀ ਫੜ ਲਿਆ, ਸਪਲਾਈ ਚੇਨ ਟੁੱਟ ਗਈ, ਫਿਰ ਤਾਂ ਪੰਜਾਬ 'ਚ ਜਾਂ ਤਾਂ ਲੋਕ ਤੜਫਦੇ ਦਿਖਣ ਜਾਂ ਇਲਾਜ ਕਰਾਉਂਦੇ ਦਿਖਣ। ਸੋ ਇਸ ਲਈ ਜਾਂ ਫਿਰ ਤੁਹਾਡੀ ਚੇਨ ਟੁੱਟੀ ਨਹੀਂ, ਤੁਸੀਂ ਝੂਠ ਬੋਲਦੇ, ਸਿਰਫ ਦਿਖਾਵਾ ਡਰਾਮਾ, ਇਹ ਆਂਕੜਿਆਂ ਦੀ ਖੇਡ ਹੈ। ਪਰ ਇਹ ਸਾਰੇ ਸਮੇਂ ਐਨ ਇਹ ਸਮਾਂ ਕੀ ਇਸ ਸੁਰ 'ਚ ਚੁਣਿਆ ਗਿਆ ਕਿ ਅੱਜ ਹੀ ਨਸ਼ਿਆਂ ਦੇ ਉੱਤੇ ਬਹਿਸ ਸ਼ੁਰੂ ਹੁੰਦੀ ਹੈ ਤੇ ਬਿਜਨਸ ਦੀਆਂ ਗੱਡੀਆਂ ਫਿਰ ਅੰਮ੍ਰਿਤਸਰ ਜਾਂਦੀਆਂ ਨੇ, ਫਿਰ ਮਜੀਠਾ ਜਾਂਦੀਆਂ ਨੇ
ਜੀ,
ਕਿ ਇਹ ਕੜੀ ਜੋੜੀ ਗਈ ਕਿ ਦੇਖੋ ਜੀ ਜਦੋਂ ਨਸ਼ੇ ਦੀ ਗੱਲ ਹੋਵੇ ਤੇ ਇੱਧਰ ਛਾਪੇਮਾਰੀ ਹੋਵੇ ਖਬਰਾਂ ਬਰਾਬਰ ਚੱਲਣ। ਸੋ ਕੀ ਇਹ ਉਹਦਾ ਹਿੱਸਾ ਸੀ ਜਾਂ ਬਿਜਨਸ ਨੇ ਆਪਣੇ ਪੱਧਰ ਤੇ ਕਾਰਵਾਈ ਕੀਤੀ ਹੈ? ਬਿਕਰਮ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਜਿਹੜਾ ਉਹਨਾਂ ਦਾ ਰਿਹਾਇਸ਼ ਟਿਕਾਣਾ, ਉੱਥੇ ਵੀ ਮਤਲਬ ਕਿ ਵੱਡੀ ਗਿਣਤੀ 'ਚ ਅੱਜ ਬਿਜਨਸ ਦੀਆਂ ਟੀਮਾਂ ਪਹੁੰਚੀਆਂ, ਪੁਲਿਸ ਨੇ ਬੈਰੀਗੇਟ ਲਾ, ਮਹੱਲੇ 'ਚ ਕਿਸੇ ਨੂੰ ਵੜਨ ਦਿੱਤਾ ਜੀ, ਰੋਕ ਦਿਓ ਸਾਰਿਆਂ ਨੂੰ, ਹੈਨਾ। ਤੇ ਉੱਧਰ ਮਜੀਠਾ 'ਚ ਉਹਨਾਂ ਦੇ ਦਫ਼ਤਰ 'ਚ ਵੀ ਕਹਿੰਦੇ ਜੀ ਦਸਤਾਵੇਜ਼ ਫੜੇ, ਕੁਝ ਕਬਜ਼ੇ 'ਚ ਲਏ। ਬਈ ਤੁਸੀਂ ਇਹ ਦੱਸੋ ਕਿ ਜੇ ਬੰਦਾ ਜਾਇਜ਼ ਹੋਵੇ ਚਾਹੇ ਨਜਾਇਜ਼ ਹੋਵੇ, ਜੇ ਪਤਾ ਪੁਲਿਸ ਲੱਭਦੀ ਫਿਰਦੀ ਹੈ, ਕੁਛ ਉਹ ਸੱਚੇ ਸੁੱਚੇ ਕਾਗਜ਼ ਵੀ ਲਿਖਾਉਂਦਾ ਫਿਰੂਗਾ, ਤੁਸੀਂ ਤਾਂ ਕਹਿੰਦੇ ਉਹ ਡਰੱਗ ਤਸਕਰ ਹੈ ਜੀ, ਤੁਸੀਂ ਤਾਂ ਕਹਿੰਦੇ ਉਹ ਮਨੀ ਉੱਧਰੋਂ ਆ ਰਹੀ ਹੈ ਜੀ, ਪੈਸਾ ਉਹ ਆ ਰਿਹਾ, ਫਿਰ ਅਗਲਾ ਕਾਗਜ਼ ਪੱਤਰ ਛੱਡੂਗਾ ਕੋਈ ਇਹੋ ਜਿਹਾ ਇੰਨੇ ਦਿਨਾਂ ਬਾਅਦ ਜਾ ਰਹੇ? ਸੋ ਇਹ ਆਪਣੇ ਆਪ 'ਚ ਲੱਗਦਾ ਕਿ ਅੱਜ ਨਸ਼ਿਆਂ ਦੀ ਬਹਿਸ ਦੇ ਨਾਲ ਕੜੀ ਜੋੜਨੀ ਸੀ, ਇਸ ਲਈ ਕਾਰਵਾਈ ਹੋਈ ਆ। ਸਭ ਨੂੰ ਪਤਾ ਜੇ ED ਮੋਦੀ ਦੇ ਕਹਿਤੇ ਚੱਲਦੀ ਹੈ ਤਾਂ ਵਿਜੀਲੈਂਸ ਵੀ ਮਤਲਬ ਭਗਵੰਤ ਮਾਫ਼ ਕਰਨਾ ਭਗਵੰਤ ਮਾਨ ਕਹਿ ਗਿਆ ਕੇਜਰੀਵਾਲ ਦੇ ਕਹਿਤੇ ਚੱਲਦੀ ਹੈ।
ਦੀਪਕ ਜੀ, ਜਦੋਂ ਕੱਲ੍ਹ ਦਾ ਸੈਗਮੈਂਟ ਆਪਾਂ ਕਰ ਰਹੇ ਸੀ ਗੱਲ, ਉਦੋਂ ਇਹ ਖਬਰ ਆਈ ਸੀ ਕਿ ਫੌਜਾ ਸਿੰਘ ਜੀ ਦਾ ਦੇਹਾਂਤ ਹੋ ਗਿਆ, ਫਿਰ ਉਹਦੇ ਸੰਬੰਧਿਤ ਵੇਰਵੇ ਜਿਹੜੇ ਸਾਹਮਣੇ ਆਏ ਕਿ ਉਹ ਸੜਕ ਪਾਰ ਕਰ ਰਹੇ ਸੀ ਜਲੰਧਰ ਲਾਗੇ ਆਪਣੇ ਪਿੰਡ ਕੋਲ, ਅਤੇ ਇੱਕ ਗੱਡੀ ਉਹਨਾਂ ਨੂੰ ਟੱਕਰ ਮਾਰ ਕੇ ਉੱਥੋਂ ਚਲੀ ਗਈ ਅਤੇ ਜ਼ਖਮੀ ਹੋਏ ਫੌਜਾ ਸਿੰਘ ਜੀ, ਅਤੇ ਉਸ ਤੋਂ ਮਗਰੋਂ ਹਸਪਤਾਲ ਜਾ ਕੇ ਉਹਨਾਂ ਦਾ ਦੇਹਾਂਤ ਹੋ ਗਿਆ। ਜਿਹੜੀ ਉਹਨਾਂ ਨੇ ਮਿਸਾਲ ਕਾਇਮ ਕੀਤੀ ਹੈ ਜੀ, ਜਿਸ ਹਿਸਾਬ ਦਾ ਉਹਨਾਂ ਨੇ ਲੋਕਾਂ ਨੂੰ ਇੰਸਪਾਇਰ ਕੀਤਾ, ਉਹ ਆਪਣੇ ਆਪ ਦੇ ਵਿੱਚ ਬੜੀ ਕਮਾਲ ਦੀ ਇੱਕ ਇਹ ਸਟੋਰੀ ਹੈਗੀ ਆ। ਪਰ ਰਹਿੰਦੀ ਦੁਨੀਆ ਤੱਕ ਦੇਖੋ ਫੌਜਾ ਸਿੰਘ ਜੀ ਮਿਸਾਲ ਤਾਂ ਬਣੇ ਰਹਿਣਗੇ। ਜਿਹੜੀ ਅੱਜ ਅਪਡੇਟ ਆਈ ਹੈ ਜੀ ਇਸ ਸੜਕ ਦੁਰਘਟਨਾ ਦੇ ਸੰਦਰਭ ਦੇ ਵਿੱਚ, ਹੋਰ ਕੀ ਕੁਝ ਨਵੀਂ ਜਾਣਕਾਰੀ ਕੀ ਪਤਾ ਲੱਗੀ ਹੈ ਦੀਪਕ ਜੀ ਅੱਜ?
ਬਿਲਕੁਲ ਜੀ, ਜਦੋਂ ਅੱਜ ਤੋਂ ਇਸ ਸਮੇਂ ਤੋਂ 24 ਘੰਟੇ ਪਹਿਲਾਂ ਆਪਾਂ ਇਹ ਪ੍ਰੋਗਰਾਮ ਨੂੰ ਸਮੇਟਣ ਵਾਲੇ ਪਾਸੇ ਵੱਧ ਰਹੇ ਸੀ, ਤਦ ਤੁਸੀਂ ਹੀ ਇਸ ਗੱਲ ਦਾ ਮੇਰੇ ਨਾਲ ਸਾਂਝ ਪਾਈ ਕਿ ਇੱਦਾਂ ਦਾ ਹੋਇਆ, ਅਤੇ ਨਾ ਯਕੀਨ ਸੀ ਨਾ ਕਨਫਰਮ ਸੀ
ਜੀ ਜੀ ਜੀ
ਅਤੇ ਇੱਦਾਂ ਹੋ ਜਾਏਗਾ, ਹੈ ਨਾ। ਅਤੇ ਪਰ ਉਹ ਤੋਂ ਬਾਅਦ ਫਿਰ ਜਦੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸ਼ੁਰੂ 'ਚ ਇਹ ਜਾਣਕਾਰੀ ਆਈ ਕਿ ਘਰੇ ਸੀ ਉਹ ਜੀ, ਅਤੇ ਇਸ ਤਰ੍ਹਾਂ ਉਹ ਤਾਂ ਕਿਤੇ ਗਏ ਨਹੀਂ, ਮਤਲਬ ਹੈ ਨਾ ਪਿੰਡ ਪੱਧਰ ਤੋਂ ਬਾਹਰ ਤਾਂ ਕਿਤੇ ਗਏ ਨਹੀਂ ਗਏ, ਇਸ ਲਈ ਇਹ ਕਿਤੇ ਸਪਸ਼ਟ ਨਹੀਂ ਹੋ ਪਾ ਰਿਹਾ ਸੀ ਕਿ ਇੱਕਦਮ ਤਾਂ ਕਿ ਕਿਵੇਂ ਰੋਡ ਐਕਸੀਡੈਂਟ ਕਿਵੇਂ ਹੋ ਗਿਆ। ਫਿਰ ਇਹ ਕਲੀਅਰ ਹੋਇਆ ਕਿ ਨਹੀਂ, ਉਹ ਪੈਦਲ ਨਿਕਲੇ ਸੀ, ਉਹ ਰੋਜ਼ ਬਾਅਦ ਦੁਪਹਿਰ ਜਿਵੇਂ ਸੈਰ ਕਰਨ ਜਾਂਦੇ ਨੇ ਉਵੇਂ ਸੈਰ ਕਰਨ ਨਿਕਲੇ ਸੀ, ਅਤੇ ਉਹਨਾਂ ਦੀ ਆਪਣੀ ਜ਼ਮੀਨ 'ਚ ਢਾਬਾ ਬਣਿਆ ਅਤੇ ਉੱਥੇ ਵੀ ਕਈ ਵਾਰ ਚਲੇ ਜਾਂਦੇ ਸੀ ਉਹਦੇ ਕੋਲ। ਸੋ ਉਸ ਤਰ੍ਹਾਂ ਉਹ ਨਿਕਲ ਕੇ ਘਰੋਂ ਜਾਂਦੇ ਨੇ ਅਤੇ ਸੜਕ ਪਾਰ ਕਰ ਰਹੇ ਹੁੰਦੇ ਨੇ ਕਿ ਤੇਜ਼ ਰਫ਼ਤਾਰ ਕਾਰ ਉਹਨਾਂ ਨੂੰ ਫੇਟ ਅਜਿਹੀ ਮਾਰਦੀ ਆ ਕਿ ਜਿਹੜੀ ਜਾਨਲੇਵਾ ਸਾਬਤ ਹੁੰਦੀ ਹੈ, ਜਿਹਦੇ ਵਿੱਚ ਪਤਾ ਲੱਗਦਾ ਕਿ ਉਹਨਾਂ ਦੀਆਂ ਪਸਲੀਆਂ ਟੁੱਟੀਆਂ ਸੀ ਔਰ ਰੀੜ੍ਹ ਦੀ ਹੱਡੀ ਨੁਕਸਾਨੀ ਗਈ ਅਤੇ ਸਿਰ 'ਚ ਗਹਿਰੀ ਸੱਟ ਲੱਗੀ ਅਤੇ ਆਪਣੇ ਬੇਟੇ ਕੋਲ ਰਹਿੰਦੇ ਨੇ ਉੱਥੇ, ਅਤੇ ਬੇਟਾ ਉਸ ਸਮੇਂ ਉੱਥੇ ਨਹੀਂ ਸੀਗਾ ਅਤੇ ਉਹ ਪੋਤਰਾ ਮਤਲਬ ਉੱਥੇ ਉਹ ਸਾਰੇ ਨਹੀਂ ਸੀਗੇ, ਅਤੇ ਉਹ ਇਸ ਲਈ ਫਿਰ ਉਹਨਾਂ ਨੂੰ ਪਿੰਡ ਵਾਲਿਆਂ ਨੇ ਹੀ ਲੈ ਕੇ ਗਏ ਅਤੇ ਪਿੰਡ ਵਾਲੇ ਉਹਨਾਂ ਨੂੰ ਨਿੱਜੀ ਹਸਪਤਾਲ 'ਚ ਲੈ ਕੇ ਗਏ ਅਤੇ ਜਿੱਥੇ ICU 'ਚ ਸ਼ਿਫਟ ਕੀਤਾ ਅਤੇ ਉਸ ਤੋਂ ਬਾਅਦ ਉਹ ਰਿਕਵਰ ਨਹੀਂ ਕਰ ਪਾਏ ਅਤੇ ਉਹ ਜਾਨ ਚਲੀ ਗਈ। ਤੁਸੀਂ ਇਹ ਦੇਖੋ ਕਿ ਉਸ ਤੋਂ ਬਾਅਦ ਮਤਲਬ ਕਿ ਪੁਲਿਸ ਨੇ ਉਹ ਫੁਟੇਜ ਹਾਸਲ ਹੋ ਗਈ, ਗੱਡੀ ਪਹਿਚਾਣ ਹੋ ਗਈ, ਉਹ ਬੰਦੇ ਰਿਕਵਰ ਹੋ ਗਏ ਅਤੇ ਹੁਣ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਕਾਰਵਾਈ ਹੋਊਗੀ। ਬੇਸ਼ੱਕ ਮੌਕੇ 'ਤੇ ਜ਼ਿਆਦਾਤਰ ਬੰਦੇ ਇਸ ਲਈ ਪਰੇ ਹੋ ਜਾਂਦੇ ਨੇ ਕਿ ਲੋਕ ਕਿਤੇ ਵਾਰ ਕੁੱਟਮਾਰ ਨਾ ਕਰ ਦੇਣ, ਕੁਛ ਨਾ ਹੋ ਜਾਣ, ਪਰ ਜ਼ਿੰਮੇਵਾਰੀ ਤੋਂ ਜਦੋਂ ਲੋਕ ਭੱਜਦੇ ਨੇ ਫਿਰ ਜ਼ਿਆਦਾ ਦੁੱਖ ਹੁੰਦਾ ਹੈ
ਜੀ,
ਕਿ ਕਾਫ਼ੀ ਹੱਦ ਤੱਕ ਮਤਲਬ ਇਹ ਹੁੰਦਾ ਕਿ ਜੇਕਰ ਜਿਹਾ ਹਾਦਸਾ ਵਾਪਰ ਜਾਵੇ ਠੀਕ ਹੈ, ਕੋਈ ਜਾਣ ਕੇ ਨਹੀਂ ਕਰਦਾ, ਆਪਾਂ ਮੰਨ ਲੈਂਦੇ ਹਾਂ ਕਿ ਹਾਂ ਇਹਦੇ ਪਿੱਛੇ ਕੋਈ ਅਜਿਹੀ ਮਨਸ਼ਾ ਨਹੀਂ ਹੁੰਦੀ, ਪਰ ਸੜਕ 'ਤੇ ਨਿਕਲਦੇ ਹੋਇਆਂ ਕੁਝ ਨਿਯਮ ਪਾਲਣ, ਕੁਝ ਕੰਟਰੋਲ, ਸੈਲਫ ਕੰਟਰੋਲ, ਗੱਡੀ ਦੀ ਇੰਨੀ ਸਪੀਡ ਹਾਂ ਕਿ ਜਿਹੜੀ ਮਤਲਬ ਥੋੜ੍ਹੇ ਸਮੇਂ ਰਹਿੰਦੇ ਆ ਚੰਚਿਤ ਕੁਝ ਹੋਵੇ ਕੰਟਰੋਲ ਆ ਸਕੇ, ਉਹ ਰੱਖਣਾ ਬਹੁਤ ਜ਼ਰੂਰੀ ਹੁੰਦਾ
ਜੀ।
ਸੋ ਇਸ ਲਈ ਹਾਦਸਾ ਤਾਂ ਕਿਸੇ ਨਾਲ ਵੀ ਹੋ ਸਕਦਾ, ਪਰ ਫਿਰ ਵੀ ਉਹ ਇਸ ਲਈ ਇਹ ਇਸ ਗੱਲ ਦਾ ਦੁੱਖ ਹੈ ਅਤੇ ਜਦੋਂ ਮਤਲਬ ਕੋਈ ਅਜਿਹੀ ਵਿਅਕਤੀ, ਅਜਿਹੀ ਸ਼ਖਸੀਅਤ ਜਿਹਨੇ ਦੁਨੀਆ ਦੇ ਵਿੱਚ ਨਾਮ ਨਾ ਖੱਟਿਆ ਹੋਵੇ ਉਹ ਇੰਝ ਜਾਵੇ, ਇੱਕ ਤਾਂ ਆਪਣੀ ਆਈ ਮੌਤ ਜਾਣਾ ਤਾਂ ਸਭ ਨੇ ਜਾਣਾ
ਜੀ,
ਸੋ ਪਰ ਇੱਦਾਂ ਜਾਣਾ ਫਿਰ ਜ਼ਿਆਦਾ ਦੁੱਖਦਾਇਕ ਲੱਗਦਾ ਹੈ। ਬਿਲਕੁਲ ਤੁਸੀਂ ਤੁਹਾਡੀ ਗੱਲ ਦਰੁਸਤ ਸੀ ਕਿ ਫੌਜਾ ਸਿੰਘ ਹੋਰਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਇਸ ਮਿਸਾਲ ਵਜੋਂ ਜਾਣਿਆ ਜਾਣਾ ਕਿ ਕਿਸੇ ਵੀ ਦਿਨ ਸ਼ੁਰੂਆਤ ਕੀਤੀ ਜਾ ਸਕਦੀ ਹੈ,
ਬਿਲਕੁਲ
ਉੱਥੇ ਉਮਰ ਸਮਾਂ ਤਕਾਜਾ ਕੋਈ ਅਹਿਮੀਅਤ ਨਹੀਂ ਰੱਖਦਾ
ਜੀ।
ਮਤਲਬ ਆਪਾਂ ਉਹ ਲੋਕ ਹੈ ਜੇ ਆਪਾਂ ਕੋਈ ਚੀਜ਼ ਚੂਜ਼ ਭੁੱਲ ਜਾਈਏ ਨਾ 40-45 ਸਾਲ ਦੀ ਉਮਰ 'ਚ, ਆਪਾਂ ਕਹਿਣਾ ਸ਼ੁਰੂ ਕਰਤਾ ਕਿ ਨਹੀਂ ਨਹੀਂ ਬੁਢਾਪਾ ਆ ਗਿਆ ਜੀ ਹੁਣ ਤਾਂ ਬਜ਼ੁਰਗ ਹੋ ਗਏ, ਹੈ ਨਾ, ਅਤੇ ਗਾਹਾਂ 50 ਤੋਂ ਬਾਅਦ ਤਾਂ ਆਪਣੇ ਘਰ ਦੇ ਊਂ ਕਰ ਲੈਂਦੇ ਨੇ ਕਿ ਭਾਈ ਮੈਂ ਤਾਂ ਹੁਣ ਬੁੱਢੀ ਹੋ ਗਈ, ਬਸ ਹੁਣ ਮੈਨੂੰ ਨਾ ਕੁਛ ਕਿਹੋ, ਹੈ ਨਾ, ਮੇਰੇ ਤੋਂ ਨਹੀਂ ਹੁਣ ਹੁੰਦਾ। 60 ਸਾਲ ਤੱਕ ਤਾਂ ਆਪਾਂ ਰਿਟਾਇਰਮੈਂਟ ਵਾਲੇ ਪਾਸੋਂ ਚੱਲ ਜਾਂਦੇ ਕਿ ਹੁਣ ਤਾਂ ਰਿਟਾਇਰ ਹੋ ਗਏ
ਜੀ।
ਸੋ ਪਰ 80 ਸਾਲ ਦੀ ਉਮਰ 'ਚ ਦੌੜ ਸ਼ੁਰੂ ਕਰਨਾ, ਮੈਰਾਥਨ ਸ਼ੁਰੂ ਕਰਨਾ
ਜੀ,
ਔਰ 101 ਸਾਲ ਦੀ ਉਮਰ 'ਚ ਆਖਰੀ ਦੌੜ ਦੌੜੇ ਨੇ, 100 ਸਾਲ ਦੇ ਹੋਣ 'ਤੇ ਐਲਿਜ਼ਾਬੈਥ ਨੇ ਮੇਰਾ ਕੱਲ੍ਹ ਇੱਕ ਪ੍ਰਸ਼ੰਸਾ ਪੱਤਰ ਲਿਖ ਕੇ ਬੜੀ, ਹੈ ਨਾ, ਚਿੱਠੀ ਉਹਨਾਂ ਨਾਲ ਸਾਂਝੀ ਕੀਤੀ। ਸੋ 100 ਸਾਲ ਦੀ ਉਮਰ ਦੇ ਵਿੱਚ ਰਿਕਾਰਡ ਨੇ ਉਹਨਾਂ ਦੇ ਨਾਮ ਦੇ ਉੱਤੇ, 8-8 ਰਿਕਾਰਡ ਉਹਨਾਂ ਨੇ ਤੋੜੇ ਨੇ। ਸੋ ਜਦੋਂ ਹੁਣ ਮੈਰਾਥਨ ਦਾ ਜਦੋਂ ਜ਼ਿਕਰ ਹੋਊਗਾ ਨਾ
ਜੀ,
ਤਾਂ ਉਹਦੇ ਵਿੱਚ ਇਸ ਤੂਫਾਨ ਸਿੱਖ ਫੌਜਾ ਸਿੰਘ ਦਾ ਜ਼ਿਕਰ ਜ਼ਰੂਰ ਹੋਊਗਾ। ਸੋ ਇਹਨਾਂ ਨੂੰ ਤੂਫਾਨ ਸਿੰਘ ਦੇ ਨਾਮ ਪਤਾ ਨਹੀਂ ਕਿੰਨੇ ਹੀ ਨਾਮ ਇਹਨਾਂ ਨੇ ਕੱਢੇ
ਜੀ ਜੀ।
ਸੋ ਇਹ ਮਿਸਾਲ ਨੇ ਜੀ ਕਿ ਕਦੇ ਵੀ ਤੁਹਾਡੀਆਂ ਇੱਛਾਵਾਂ ਬਜ਼ੁਰਗ ਨਹੀਂ ਹੁੰਦੀਆਂ
ਜੀ,
ਕਦੇ ਵੀ ਤੁਹਾਡੀਆਂ ਇੱਛਾਵਾਂ ਦੇ ਗੋਡੇ ਨਹੀਂ ਦੁਖਦੇ
ਜੀ।
ਹਾਂ, ਤੇ ਇਸ ਲਈ ਤੁਸੀਂ ਉੱਠੋ ਤੇ ਡਿੰਗ ਪੁੱਟੋ ਤੇ ਮੰਜ਼ਿਲ ਹਾਸਲ ਹੁੰਦੀ ਹੈ, ਮਿਸਾਲ ਰਹਿਣੀ।
ਮੈਨੂੰ ਯਾਦ ਹੈ ਜੀ ਜਦੋਂ ਇਹਨਾਂ ਨੇ ਆਈ ਥਿੰਕ ਸਨ 2000 ਤੋਂ ਲੈ ਕੇ 2013 ਦੇ ਵਿੱਚ ਜਿਹੜੇ 9 ਕੰਪਲੀਟ ਮੈਰਾਥਨ ਕੀਤੇ, 42 ਕਿਲੋਮੀਟਰ ਦੀ ਦੌੜ ਦੌੜਨੀ ਸਿੰਗਲ ਗੋਹ ਦੇ ਵਿੱਚ, ਉਹ ਯੰਗ ਬੰਦਿਆਂ ਵਾਸਤੇ ਔਖੀ ਹੁੰਦੀ ਹੈ, ਉਹ ਤਾਂ 89-90 ਸਾਲ ਦੀ ਉਮਰ, 100 ਸਾਲ ਦੀ ਉਮਰ 'ਚ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਿਸਾਲ ਹੈ ਇਹ। ਅਡੀਡਾਸ ਜਿਹੜੀ ਇੰਟਰਨੈਸ਼ਨਲ ਕੰਪਨੀ ਹੈ ਜੀ ਸ਼ੂਜ਼ ਅਤੇ ਹੋਰ ਐਥਲੈਟਿਕ ਸਮਾਨ ਬਣਾਉਣ ਵਾਲੀ, ਉਹਨਾਂ ਨੇ ਫੌਜਾ ਸਿੰਘ ਜੀ ਨੂੰ ਆਪਣੇ ਬ੍ਰਾਂਡ ਅੰਬੈਸਡਰ ਵਜੋਂ ਵੀ ਸਾਈਨ ਕੀਤਾ ਸੀਗਾ। ਵੱਡੇ ਵੱਡੇ ਬਿੱਲ ਬੋਰਡਸ ਇਹਨਾਂ ਦੇ ਲੱਗੇ ਸੀ, ਖਾਸ ਤੌਰ 'ਤੇ UK ਦੇ ਵਿੱਚ ਫੋਰਸ ਇਹਨਾਂ ਦੀ ਬਹੁਤ ਜ਼ਿਆਦਾ ਚੜ੍ਹਤ ਰਹੀ ਕਿਉਂਕਿ UK ਦੇ ਵਿੱਚ ਉੱਥੇ ਰਹਿੰਦੇ ਸੀ ਇਹ, ਪਰ ਦੁਨੀਆ ਭਰ ਦੇ ਵਿੱਚ ਇਹਨਾਂ ਨੇ ਨਾਮਣਾ ਖੱਟਿਆ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਵਾਲੇ ਦੇਖੋ, ਇਹ ਕਹਿੰਦੇ ਨੇ ਵੀ ਅਸੀਂ ਇਹਨਾਂ ਨੂੰ ਵਰਲਡ ਰਿਕਾਰਡ ਦਾ ਦੇ ਦਿੰਦੇ ਟਾਈਟਲ, ਪਰ ਕਿਉਂਕਿ ਇਹਨਾਂ ਦਾ ਬਰਥ ਸਰਟੀਫਿਕੇਟ ਨਹੀਂ ਸੀਗਾ, ਜਨਮ ਪੱਤਰ ਨਾ ਹੋਣ ਕਰਕੇ ਉਹਨਾਂ ਦੀ ਉਮਰ ਤਸਦੀਕ ਨਹੀਂ ਸੀ ਕੀਤੀ ਜਾ ਸਕਦੀ।
ਇਹ ਦੇਖੋ ਮਤਲਬ ਜਦੋਂ ਕਿ ਪਤਾ ਤਾਂ ਲੱਗੇ ਰਿਹਾ ਕਿ ਬੰਦਾ, ਅੱਜ ਕੱਲ੍ਹ ਤਾਂ ਦੰਦ ਤੋਂ ਲੈ ਕੇ ਸਾਰਾ ਕੁਛ ਤੋਂ ਲੈ ਕੇ ਪਤਾ ਲੱਗ ਜਾਂਦਾ ਉਮਰ ਦਾ,
ਬੋਨ ਡੈਂਸਿਟੀ ਦਾ ਹਾਂ ਟੈਸਟ ਹੋ ਜਾਂਦਾ। ਪਰ ਇਹ ਬਹੁਤ ਦੁਖਦਾਈ ਖਬਰ ਹੈ ਜੀ, ਜਿਵੇਂ ਤੁਸੀਂ ਗੱਲ ਕਹੀ ਨਾ ਵੀ ਜਾਣਾ ਹਰ ਕਿਸੇ ਨੇ ਆ, ਇਹ ਕੁਦਰਤ ਦਾ ਨਿਜ਼ਾਮ ਆ, ਪਰ ਜਦੋਂ ਕੁਦਰਤ ਅਤੇ ਸਮਾਜ ਵੱਲੋਂ ਬਣਾਏ ਕੁਝ ਪੈਮਾਨਿਆਂ ਤੋਂ ਹਟ ਕੇ ਇੱਕ ਇੰਨੀ ਵੱਡੀ ਉਪਲਬਧੀ ਕਰਨ ਵਾਲਾ ਬੰਦਾ ਗੈਰ ਕੁਦਰਤੀ ਤਰੀਕੇ ਨਾਲ ਸੰਸਾਰ ਨੂੰ ਅਲਵਿਦਾ ਆਖਦਾ, ਉਹਦਾ ਦੁੱਖ ਆ ਜੀ ਜੀ। ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਜੀ 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 ਦੀਪਕ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ, ਕੱਲ੍ਹ ਨੂੰ ਫਿਰ ਗੱਲ ਕਰਦੇ।